ਪਟਿਆਲੇ ਵੀ ਦੀਵਾਨ ਵਿੱਚ ਮੈਂ ਬੇਨਤੀ ਕੀਤੀ ਸੀ, ਮੈਂ ਕਿਹਾ ਹੁਣ ਗਲਤੀ ਇੱਕ ਦੀ ਸਜ਼ਾ ਸਭ ਨੂੰ ਭੋਗਣੀ ਪੈਂਦੀ, ਲਓ ਜੀ ਸਾਰੇ ਬਾਬੇ ਇੱਕੋ ਜੇ, ਲਓ ਆਹ ਵੇਖੋ ਆਹ ਕੀ ਗੱਲ ਬਣ ਗਈ, ਆਹ ਕੀ ਬਣ ਗਈ ਜੀਵਨ ਪੱਖ ਤੋਂ। ਪਰ ਮੈਂ ਕਿਹਾ ਵੀ ਹਾਂ ਹੋਵੇ ਕੋਈ ਪਰਖ ਲਓ, ਕੋਈ ਹੋਵੇ ਪਰਖਣ ਵਾਲਾ ਹੋਵੇ ਸਾਧ ਸੰਗਤ ਜੀ, ਕੋਈ ਆ ਗੱਲਾਂ ਕਰਨ ਵਾਲੇ ਅੱਜ ਵੀ ਇਸ਼ਤਿਹਾਰ ਛਪਾਈ ਫਿਰਦੇ ਆ, ਲਵਾਈ ਫਿਰਦੇ ਪਿੰਡਾਂ ਦੇ ਵਿੱਚ, ਸਾਧਾਂ ਤੋਂ ਬਚੋ ਜੀ, ਬਾਬਿਆਂ ਤੋਂ ਬਚੋ ਜੀ। ਮੈਂ ਕਿਹਾ ਸਾਰਿਆਂ ਨੂੰ ਇੱਕੋ ਤੱਕੜੀ 'ਚ ਨਾ ਤੋਲੋ, ਹੋਵੇ ਕੋਈ ਤੁਹਾਡੇ ਕੋਲ ਮਸ਼ੀਨ, ਹੋਵੇ ਕੋਈ ਐਸਾ ਬੰਦਾ, ਹੋਵੇ ਕੋਈ ਡਾਕਟਰ ਜਿਹਦੇ ਜੀਵਨ ਵਿੱਚ ਇੱਕ ਵੀ ਤਰੁੱਟੀ ਹੋਵੇ, ਲੱਗਿਆ ਹੋਵੇ ਦਾਗ, ਮੈਂ ਕਹਿੰਦਾ ਅਕਾਲ ਤਖ਼ਤ 'ਤੇ ਖੜਾ ਕੇ ਗੋਲੀ ਮਾਰ ਦੇਣੀ ਚਾਹੀਦੀ। ਜਿਹੜੇ ਵੇਖਣ ਨੂੰ ਵੀ ਅੰਗਮ ਜਾਪਦੇ ਨੇ, ਵੇਖਣ ਨੂੰ ਏਕਾ ਨਾਰੀ ਜਤੀ ਹੋਏ, ਗੱਲਾਂ ਬੜੀਆਂ ਸੌਖੀਆਂ ਨੇ, ਪਰ ਹੋਵੇ ਕੋਈ ਪਰਖਣ ਵਾਲਾ। ਫੌਜੀ ਨੂੰ ਉਹਦੀ ਉਹਨੂੰ ਮਿਲਟਰੀ ਚ ਭਰਤੀ ਕਰਨ ਤੋਂ ਪਹਿਲਾਂ ਬੜੀਆਂ ਪਰਖਾਂ ਹੁੰਦੀਆਂ ਨੇ, ਹੋਵੇ ਬਈ ਇਹ ਸਾਧੂ ਅਖਵਾ ਸਕਦਾ ਹੈ, ਅਕਾਲ ਤਖ਼ਤ ਵਾਲੇ ਬੁਲਾ ਲੈਣ, ਲੈ ਬਈ ਤੂੰ ਯੋਗ ਹੈ ਤੇ ਤੂੰ ਯੋਗ ਨਹੀਂ ਹੈ, ਪਤਾ ਤੇ ਲੱਗੇ, ਸਾਰੇ ਇੱਕੋ ਤੱਕੜੀ 'ਚ ਨਾ ਤੋਲੇ ਜਾਣ, ਹੋਵੇ ਕੋਈ ਐਸਾ ਸੀ। ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਸੰਦਾਂ ਦੀ ਪਰਖ ਇੱਕ ਸਮਾਂ ਆਇਆ ਸੀ ਕੀਤੀ ਸੀ, ਕਿੱਥੇ ਮਸੰਦਾਂ ਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਸੀ, ਕਿੱਥੇ ਅੱਜ ਮਸੰਦ ਸ਼ਬਦ ਨੂੰ ਭੱਦਾ ਸਮਝਿਆ ਜਾਂਦਾ। ਚਲੋ ਇੱਧਰ ਨਹੀਂ ਜਾਣਾ, ਸਾਧੂਆਂ ਦੇ ਦਰਸ਼ਨ ਰੱਬ ਦੇ ਪਿਆਰਿਆਂ ਦੇ ਦਰਸ਼ਨਾਂ ਵਿੱਚ ਪਾਵਰ ਹੁੰਦੀ ਹੈ, ਜੀਵਨ ਵਾਲੇ ਜੀਵਨ ਬਣਾ ਦਿੰਦੇ ਨੇ, ਜਿਨ੍ਹਾਂ ਦਾ ਆਪਣਾ ਜੀਵਨ ਹੋਵੇ ਉਹੀ ਬਣਾਉਂਦੇ ਕਿਸੇ ਦਾ ਜੀਵਨ। ਸੋ ਲਿਆਓ ਬਈ ਬਾਬਾ ਆਨੰਦ ਸਿੰਘ ਦੇ ਦਰਸ਼ਨ ਕਰੀਏ, ਆਪਾਂ
ਸੱਦ ਲਿਆਓ, ਦਰਸ਼ਨ ਕਰਾਂਗੇ, ਲੈ ਸੇਵਾਦਾਰ ਨੂੰ ਭੇਜਿਆ, ਲੈ ਜਾ ਗੱਡੀ, ਲੈ ਗਿਆ, ਜਦੋਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ, ਆਓ ਮਹਾਰਾਜ, ਸੰਤ ਜੀ ਮਹਾਰਾਜ ਮਹਾਂਪੁਰਖ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਆਪ ਜੀ ਨੂੰ ਬੁਲਾਇਆ, ਦਰਸ਼ਨ ਦਿਓ ਆ ਕੇ, ਚਰਨ ਪਾਓ, ਸਤ ਗੱਡੀ 'ਚ ਬਿਠਾ ਕੇ ਲਿਆਂਦਾ। ਸੰਤ ਮਹਾਰਾਜ ਨੇ ਉਹ ਬਾਬਾ ਆਨੰਦ ਸਿੰਘ ਦੇ ਚਰਨਾਂ ਤੇ ਮੱਥਾ ਟੇਕਿਆ, ਬਾਬਾ ਈਸ਼ਰ ਸਿੰਘ ਜੀਆਂ ਨਮਸਕਾਰ ਚਰਨਾਂ ਤੇ ਕੀਤੀ, ਆਓ ਜੀ ਦੀਵਾਨ 'ਚ ਬਹਿ ਗਏ, ਮਹਾਂਪੁਰ ਕੀਰਤਨ ਲੱਗ ਗਏ ਕਰਨ, ਉਹ ਵੀ ਸਟੇਜ ਦੇ ਉੱਤੇ ਬਹਿ ਗਏ, ਧਾਰਨਾ ਪੜੀ ਸਾਧਾ ਦਾ ਮੇਲ ਕਰਾਇਆ ਚੰਗਿਆ
ਮੇਰੇ।
ਸਾਂਝਾ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਏ। ਮਹਾਂਪੁਰਖਾਂ ਨੇ ਕੀਰਤਨ ਕੀਤਾ ਬੜੇ ਪਿਆਰ ਨਾਲ ਤਿੰਨ ਵਾਰੀ। ਮਹਾਂਪੁਰਖ ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਸੰਗਰੂਰ ਵਾਲੇ ਸਟੇਜ ਤੋਂ ਡਿੱਗਦੇ ਡਿੱਗਦੇ ਫੜੇ ਸੇਵਾ ਦਾ। ਇਹੋ ਜਿਹੀ ਝੁੰਚਣੀ ਆਇਆ ਕਰੇ, ਇਹੋ ਜਿਹੀ ਮਸਤੀ ਆਇਆ ਕਰੇ, ਇੰਜ ਲੱਗੇ ਵੀ ਡਿੱਗ ਪੈਣਗੇ ਸਟੇਜ। ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਵਾਲੀ ਸਮਾਪਤੀ ਤੋਂ ਬਾਅਦ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੂੰ ਕਹਿਣ ਲੱਗੇ, ਜਾਂ ਤੇ ਕੀਰਤਨ ਸੁਣਿਆ ਮੈਂ ਬਾਬਾ ਰਾਮ ਸਿੰਘ ਨਾਮਧਾਰੀ ਉਹਨਾਂ ਦਾ ਪਹਿਲੀ ਵਾਰੀ ਬੜਾ ਆਨੰਦ ਆ, ਜਾਂ ਕੀਰਤਨ ਸੁਣਿਆ ਮੈਂ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਖਾਂ ਦਾ, ਉਸ ਤੋਂ ਬਾਅਦ ਉਹ ਆਨੰਦ ਮੈਨੂੰ ਅੱਜ ਤੀਜੀ ਦਫਾ ਤੁਹਾਡੇ ਕੀਰਤਨ ਚ ਆਇਆ ਹੈ। ਉਹ ਅੱਜ ਤੁਹਾਡੇ ਕੀਰਤਨ ਵਿੱਚ ਮੈਨੂੰ ਗੁਰੂ ਨਾਨਕ ਸਾਹਿਬ ਦੇ ਤਿੰਨ ਵਾਰੀ ਪ੍ਰਤੱਖ ਦਰਸ਼ਨ। ਗੁਰੂ ਨਾਨਕ ਦੇ ਦਰਸ਼ਨ, ਕਿਉਂ ਹਾਈ? ਕਿਉਂਕਿ ਜਿਹੜਾ ਬੋਲਦਾ ਉਹਦੇ ਹਿਰਦੇ ਵਿੱਚੋਂ ਵੀ ਗੁਰੂ ਨਾਨਕ ਦਾ ਪਿਆਰ ਬੋਲਦਾ, ਜੇ ਵਾਜਾ ਬੋਲਦਾ ਉਹ ਵੀ ਗੁਰੂ ਨਾਨਕ ਗੁਰੂ ਨਾਨਕ ਕਰਦਾ ਹੈ। ਮੈਂ ਕਈ ਵਾਰੀ ਧਾਰਨਾ ਪੜ੍ਹੀ ਹੈ, ਸੰਤ ਮਹਾਰਾਜ ਗਏ ਬਾਹਰ ਰਾੜਾ ਸਾਹਿਬ ਵਾਲੇ ਜਦੋਂ ਆਏ ਸੰਗਤ ਮਗਰੀ ਇੰਗਲੈਂਡ ਤੋਂ, ਮਹਾਂਪੁਰ ਕਹਿੰਦੇ ਪਰਸੋਂ ਤੇ ਮੈਂ ਆਇਆ ਅੱਜ ਤੁਸੀਂ ਆ ਗਏ ਮਗਰੀ। ਕਹਿੰਦੇ ਮਹਾਰਾਜ ਜੀ ਬੀਨ ਵੱਜੇ ਤੇ ਸੱਪ ਤੇ ਆਉਂਦਾ ਹੈ, ਉਹਦਾ ਕੀ ਕਸੂਰ? ਉਹਨੂੰ ਪਤਾ ਨਾਲੇ ਸਪੇਰਾ ਪਟਾਰੀ 'ਚ ਬੰਦ ਕਰ ਲੂ, ਕੀ ਘਰੇ ਇੱਕ ਜੀ ਕਰਦਾ ਛੱਡਦਿਆਂ ਖਹਿੜਾ, ਮੈਂ ਤੇ ਰੋਗ ਲਵਾ ਲਿਆ ਭੈੜਾ, ਹੁਣ ਨਹੀਂ ਛੱਡ ਸਕਦਾ। ਮਹਾਂਪੁਰਸ਼ੋ ਹੁਣ ਅਸੀਂ ਨਹੀਂ ਸੀ ਆਉਂਦੇ, ਸਾਨੂੰ ਤੁਹਾਡੇ ਵਾਜੇ ਨੇ ਖਿੱਚ ਲਿਆ। ਸੰਤ ਬਾਬਾ ਈਸ਼ਰ ਸਿੰਘ ਦਾ ਜਿੱਥੇ ਵਾਜਾ ਵੱਜ ਗਿਆ ਬਾਕੀ ਸਭ ਦੇ ਸੰਤੋਖੇ ਜਾਂਦੇ ਸੀ, ਉਹਨਾਂ 'ਚ ਪਾਵਰ ਸੀ। ਕੋਈ ਨਹੀਂ ਸੀ ਪੁੱਛਦਾ ਕਿਸੇ ਨੂੰ ਕੌਣ ਹੈ। ਉਹ ਕਰਦਾ ਮੁਸਤਾਨੇ ਦੀ ਵੱਜਦਾ ਜਦੋਂ ਵਾਜਾ ਸਪੇਰਾ ਉਹੀ ਹੁੰਦਾ ਜਿਹੜਾ ਬੀਣ ਵਜਾਵੇ ਤੇ ਸੱਪ ਨੂੰ ਕੀਲ ਕੇ ਪਟਾਰੀ ਜਾਵੇ। ਵਜਾਉਣੀ ਕਿਸੇ ਸਪੇਰੇ ਵਿਰਲੇ ਨੂੰ ਹੀ ਆਉਂਦੀ। ਹੁਣ ਖਿਮਾ ਕਰਨਾ, ਵਾਜੇ ਅੱਜ ਵੀ ਬੜੇ ਨੇ, ਪਰ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਉਹਨਾਂ ਦੇ ਵਾਜੇ ਵਰਗਾ ਵੱਜ ਜੂ ਕਿਸੇ ਨਹੀਂ। ਮਸਤਾਨੇ ਉਹੀ ਬਣਾ ਸਕਦਾ ਜਿਹਨੂੰ ਖੁਦ ਨੂੰ ਮਸਤੀ ਚੜੀ ਹੋਈ। ਹੁਣ ਸਾਧ ਸੰਗਤ ਜਿਹਨੂੰ ਬੀਣ ਵਜਾਉਣੀ ਆਉਂਦੀ ਹੋਵੇ ਉਹ ਸੱਪ ਨੂੰ ਪਟਾਰੀ 'ਚ ਪਾਉਂਦਾ ਹੀ ਨਹੀਂ ਕੱਲਾ, ਮੈਂ ਸੱਪ ਨੱਚਦੇ ਵੀ ਵੇਖੇ। ਸਪੇਰਾ ਬੀਨ ਵਜਾ ਰਿਹਾ ਹੁੰਦਾ, ਸੱਪ ਅੱਗੇ ਮੇਲ ਰਿਹਾ ਹੁੰਦਾ,
नाच भी करता सत नकली सवेरा ना हो ओ सब नूं नचा लैंदे आउंदी ऐ वीर ਸਾਧੂਆਂ ਕੋਲ ਹੁੰਦੀ ਹੈ ਬੀਣ ਤੋਂ ਬਿਨਾਂ ਸਪੇਰਾ ਕਿਸ ਕੰਮ ਹੈ ਗੁਰੂ ਜੇ ਸਪੇਰਾ ਮਾਨ ਕਰ ਲਵੇ ਮੈਂ ਸੱਪ ਨੂੰ ਕੱਢ ਲਾਂਗਾ ਹੰਕਾਰ ਜੇ ਸਪੇਰਾ ਕਵੇ ਕਿ ਮੈਂ ਸੱਪ ਨੂੰ ਕੱਢ ਲਾਂਗਾ ਸਪੇਰੇ ਕੋਲ ਕੀ ਪਾਵਰ ਹੈ ਜੇ ਬੀਨ ਨਾ ਹੋਵੇ ਤਾਕਤ ਤੇ ਬੀਨ ਦੀ ਹੈ ਹਾਂ ਸਪੇਰਾ ਹੋਵੇ ਤੇ ਬੀਨ ਵੀ ਹੋਵੇ ਦੋਵੇਂ ਗੱਲਾਂ ਨੇ ਸਪੇਰਾ ਵੀ ਹੋਵੇ ਤੇ ਬੀਨ ਵੀ ਹੋਵੇ ਸਾਧੂ ਵੀ ਹੋਵੇ ਤੇ ਬਾਣੀ ਵੀ ਹੋਵੇ ਸਾਧੂ ਬਾਣੀ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਸਪੇਰਾ ਬੀਣ ਤੋਂ ਬਿਨਾਂ
ਕਿਸੇ ਕੰਮ ਦਾ ਨਹੀਂ
ਸਪੇਰੇ ਨੂੰ ਸੱਦ ਲਿਓ ਬੀਣ ਘਰ ਭੋਲਾ ਵੀ ਉਹਨੇ ਕਹਿਣਾ ਕੋਈ ਪਾਵਰ ਨਹੀਂ ਬੀਣ ਤੇ ਘਰ ਪਈ ਜੇ ਅਸੀਂ ਬਾਣੀ ਨੂੰ ਪਾਸੇ ਕਰ ਦਿਆਂਗੇ ਸਾਡੀ ਵੀ ਪਾਵਰ ਖਤਮ ਹੋ ਜਾਏਗੀ ਸਾਡੀ ਅੱਜ ਪਾਵਰ ਕਿਉਂ ਖਤਮ ਹੋ ਗਈ ਸਾਨੂੰ ਲੋਕ ਚੰਗਾ ਕਿਉਂ ਨਹੀਂ ਸਮਝਦੇ ਸਾਧੂ ਅੱਜ ਰੋਂਦੇ ਨੇ ਸਤਿਕਾਰ ਕਿਉਂ ਨਹੀਂ ਹੁੰਦਾ ਲੋਕ ਕਿਉਂ ਨਹੀਂ ਮਗਰ ਲੱਗਦੇ ਕਿਉਂਕਿ ਬਾਣੀ ਨੂੰ ਤੁਸੀਂ ਇੱਕ ਪਾਸੇ ਕਰ ਦਿੱਤਾ ਇਕੱਲੇ ਹੀ ਚੌਧਰੀ ਬਣੇ ਬਣੇ ਬਾਣੀ ਇੱਕ ਪਾਸੇ ਕਰ ਦਿੱਤੀ ਬੀਣ ਸਪੇਰਾ ਘਰ ਭੋਲਾ ਵੇ ਲੋਕ ਸਪੇਰੇ ਨੂੰ ਘਰ ਲੈ ਜਾਣਗੇ ਪਹਿਲਾਂ ਤੇ ਮੱਥੇ ਟੇਕਣਗੇ ਜਦੋਂ ਵੇਖਣਗੇ ਬੀਣ ਤੇ ਹੈ ਹੀ ਨਹੀਂ ਕਹਿਣਗੇ ਨਿਕਲ ਇੱਥੋਂ ਤੇਰੇ ਤੋਂ ਕਰਾਉਣਾ ਕੀ ਉਹੀ ਕੰਮ ਬਣਦਾ ਜਦੋਂ ਬਾਣੀ ਇੱਕ ਪਾਸੇ ਕਰ ਦਿੱਤੀ ਲੋਕਾਂ ਨੇ ਇੱਕ ਵਾਰੀ ਤੇ ਆਉਣਾ ਭੱਜ ਕੇ ਸਪੇਰਾ ਜਾ ਰਿਹਾ ਪਰ ਜਦੋਂ ਪਤਾ ਲੱਗਣਾ ਹੈ ਤੇ ਇਕੱਲਾ ਐਵੇਂ ਮੰਗਦਾ ਹੀ ਫਿਰਦਾ ਇਹਦੇ ਕੋਲ ਬੀਣ ਤੇ ਹੈ ਹੀ ਇਹ ਸੱਪ ਨੂੰ ਕੀ ਕੀਮਤ ਬਿਲਕੁਲ ਇਸੇ ਤਰ੍ਹਾਂ ਬਾਣੀ ਦੀ ਬੀਣ ਸਾਡੇ ਕੋਲ ਹੋਵੇ ਬਾਣੀ ਦੀ ਬੀਣ ਵਜਾਵਾਂਗੇ ਫਿਰ ਗੱਲ ਬਣੇ ਸਰ ਕੋਲ ਹੈ ਰਾਗੀ ਢਾਡੀ ਸਾਧੂ ਗ੍ਰੰਥੀ ਕੋਈ ਵੀ ਹੈ ਬਾਣੀ ਦੀ ਬੀਣ ਵਜਾਉਣੀ ਆਉਂਦੀ ਹੋਵੇ ਬਾਣੀ ਉਹੀ ਹੈ ਬਾਣੀ 'ਚ ਕੋਈ ਫਰਕ ਨਹੀਂ ਸਾਨੂੰ ਪੜ੍ਹਨੀ ਨਹੀਂ ਆਉਂਦੀ ਬਾਣੀ 'ਤੇ ਕੋਈ ਫਰਕ ਨਹੀਂ ਬਾਬਾ ਈਸ਼ਰ ਸਿੰਘ ਹੋਰ ਬਾਣੀ ਪੜ੍ਹਦੇ ਸੀ ਸਾਡਾ ਆਪਣਾ ਹੀ ਜੀਵਨ ਨਹੀਂ ਬਣ ਰਿਹਾ ਸਾਡਾ ਖੁਦ ਦਾ ਮਨ ਨਹੀਂ ਜੁੜ ਰਿਹਾ ਉਹਨਾਂ ਨੇ 13-13 ਲੱਖ ਨੂੰ ਅੰਮ੍ਰਿਤ ਛਕਾ ਦਿੱਤਾ ਉਹਨਾਂ ਨੂੰ ਪਾਵਰ ਸੀ ਉਹਨਾਂ ਨੂੰ ਬਾਣੀ ਦੀ ਬੀਣ ਵਜਾਉਣੀ ਆਉਂਦੀ ਸੋ ਸਾਧ ਸੰਗਤ ਜੀ ਹੁਣ ਮਹਾਂਪੁਰਖਾਂ ਨੇ ਕੀਰਤਨ ਕੀਤਾ ਕਹਿੰਦੇ ਤੁਹਾਡੇ ਕੀਰਤਨ ਦੇ ਵਿੱਚੋਂ 3 ਵਾਰੀ ਮੈਨੂੰ ਪ੍ਰਤੱਖ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਨੇ ਹੱਥ ਜੋੜ ਲੈ ਮਹਾਰਾਜ ਜੀ ਬਸ ਇਹ ਗੁਰੂ ਨਾਨਕ ਦੀਆਂ ਹੀ ਵਡਿਆਈਆਂ ਨੇ ਸਭ ਭੋਰੇ ਚ ਲੈ ਗਏ ਭੋਰੇ ਚ ਬਾਬਾ ਆਨੰਦ ਸਿੰਘ ਨੇ ਵੇਖਿਆ ਪਰਖ ਕੇ ਕੀਰਤਨ ਤੇ ਬੜਾ ਸੋਹਣਾ ਹੈ ਵੇਖੀਏ ਜਰਾ ਅੰਦਰ ਕੀ ਕੁਛ ਪਰਖ ਕੀਤੀ ਪਰਖ ਬਾਬਾ ਆਨੰਦ ਸਿੰਘ ਜੀ ਨੇ ਅੰਦਰ ਜਾ ਕੇ ਭੋਰੇ ਚ ਕਹਿੰਦੇ ਵੀ ਤੇਰਾ ਭੋਰਾ ਬੜਾ ਸੋਹਣਾ ਮੇਰਾ ਜੀ ਕਰਦਾ ਬਥੇਰੀ ਜ਼ਿੰਦਗੀ ਫਿਰਦੇ ਰਹੇ ਆ ਬਾਹਰ ਰਹਿੰਦੀ ਜ਼ਿੰਦਗੀ ਭੋਰੇ ਚ ਨਾ ਕੱਢ ਲਈਏ ਇਹ ਭੋਰਾ ਪਸੰਦ ਆ ਗਿਆ ਜਦੋਂ ਆਖਿਆ ਪਸੰਦ ਆ ਗਿਆ ਵਧੀਆ ਬੜਾ ਆਸਣ ਬੜਾ ਵਧੀਆ ਮਹਾਂਪੁਰਖ ਟੇਕ ਕੇ ਮੱਥਾ ਕਹਿੰਦੇ ਮਹਾਰਾਜ ਅੱਜ ਤੋਂ ਤੁਹਾਡਾ ਹੋਇਆ ਮੇਰਾ ਕਿਹੜਾ ਦੇ ਦੂ ਆਪਣਾ ਘਰ ਕਿਹੜਾ ਕੋਠੀ ਬਣਾਈ ਹੋਵੇ ਚੰਗੀ ਤੇ ਕਿਹੜਾ ਦੇ ਦਿੰਦਾ ਅਗਲਾ ਦਿਨ ਸੰਭੋ ਜੀ ਨਹੀਂ ਨਹੀਂ ਆਪਾਂ ਤੇ ਕਣਕ ਦੀ ਬੋਰੀ ਪਿੱਛੇ ਅੰਦਰ ਵੜਦੇ ਹਾਂ ਲੁਕਦੇ ਬਾਬੇ ਆ ਗਏ ਆਵਾਜ਼ ਸਿਆਣ ਲੈਂਦੇ ਹਾਂ ਸਤਨਾਮ ਜੀ ਪਤਾ ਲੱਗ ਗਿਆ ਬਾਬੇ ਨੇ ਅੰਦਰ ਨੂੰ ਵੜ ਜਾ ਲੁਕਦੇ ਫਿਰਦੇ ਹਾਂ ਲੁਕਦੇ ਪਰ ਗੁਰਮੁਖੋ ਜਿਸ ਦਿਨ ਗੁਰੂ ਲੁਕ ਗਿਆ ਫਿਰ ਕੀ ਬਣੇਗਾ ਆਪਾਂ ਤੇ ਲੁਕਦੇ ਹਾਂ ਲੁਕਿਆ ਨਾ ਕਰੋ ਕਦੇ ਵੀ ਕੋਈ ਗੱਲ ਨਹੀਂ ਸਿੱਧਾ ਜਵਾਬ ਦੇ ਦਿਓ ਜੀ ਬਸ ਅਸੀਂ ਨਹੀਂ ਜੀ ਕਣਕ ਦੇ ਕਈ ਕਹਿੰਦੇ ਹੋਇਆ ਹੀ ਕੱਖ ਨਹੀਂ ਐਸਾ ਸਮਾਂ ਆਉਂਦਾ ਫਿਰ ਹੁੰਦਾ ਵੀ ਕੱਖ ਕਦੇ ਇਹ ਨਹੀਂ ਕਹਿਣਾ ਚਾਹੀਦਾ ਗੁਰੂ ਵਾਰੀ ਕਦੇ ਇਹ ਨਾ ਕਹੋ ਹੋਇਆ ਕੱਖ ਨਹੀਂ ਕਿਉਂ ਇਹ ਗੱਲ ਕਹਿਣੀ ਹੈ ਬੜਾ ਕੁਝ ਹੈ ਜੀ ਦੇਣਾ ਹੀ ਨਹੀਂ ਚਾਹੁੰਦੇ ਸਾਡੀ ਮਰਜ਼ੀ ਪਰ ਵੈਸੇ ਕਦੇ ਕੋਈ ਵੀ ਆਵੇ ਚਾਹੇ ਥੋੜ੍ਹਾ ਯੋਗਦਾਨ ਪਾਓ ਪਾਉਣਾ ਚਾਹੀਦਾ ਹੁਣ ਮਹਾਂਪੁਰਖ ਬਾਹਰ ਚਲੇ ਗਏ ਕਹਿੰਦੇ ਅੱਜ ਤੋਂ ਭੋਰਾ ਤੁਹਾਡਾ ਤਿਆਗ ਦੀ ਮੂਰਤ ਬਾਬਾ ਈਸ਼ਰ ਸਿੰਘ ਮਹਾਰਾਜ ਤਿਆਗੀ ਸਾਧੂ ਤੇ ਹੋਣਾ ਹੀ ਤਿਆਗੀ ਚਾਹੀਦਾ ਜਿਹਦੇ ਕੋਲ ਜ਼ਮੀਨ ਦਾ ਮੋਹ ਹੈ ਉਹਨੂੰ ਸਾਧੂ ਕਿਹੜੇ ਪਾਸੋਂ ਮੰਨ ਲਾਂਗੇ ਅੱਜ ਕੱਲ ਤੇ ਸੰਤਾਂ ਦੇ ਜ਼ਮੀਨਾਂ ਦੇ ਪਿੱਛੇ ਡਾਂਗਾ ਖੜਕਦੀਆਂ ਨੇ, ਕੇਸ ਕੋਟਾਂ ਕਚਹਿਰੀਆਂ ਚ ਚੱਲਦੇ ਨੇ। ਜਿਹੜਾ ਸੀ ਨਾ ਰਾੜੇ ਵਾਲਾ ਗਿਆਨ ਸਿੰਘ, ਜਿਹਨੇ ਜਗ੍ਹਾ ਦਿੱਤੀ ਸੀ ਮਹਾਂਪੁਰਖਾਂ ਨੂੰ, ਗੁਰਮੁਖੋ ਜਿਹੜੀ ਪਹਿਲੀ ਜਗ੍ਹਾ ਦਿੱਤੀ ਸੀ ਉਹ ਹੋਰ ਹੈ, ਜਿੱਥੇ ਹੁਣ ਸਥਾਨ ਬਣਿਆ ਉਹ ਹੋਰ ਹੈ। ਉਹ ਇੱਕ ਖੂਹੀ ਹੈ ਪਰਲੇ ਪਾਸੇ ਥੋੜਾ ਜਿਹਾ ਨਾ, ਰਾੜਾ ਸਾਹਿਬ ਤੋਂ 5-10 ਕਿੱਲੇ ਵੱਖਰੀ, ਉੱਥੇ ਗਾਵਾਂ ਰੱਖੀਆਂ ਹੋਈਆਂ। ਉਹ ਜਗ੍ਹਾ ਦਿੱਤੀ ਸੀ ਗਿਆਨ ਸਿੰਘ ਰਾੜੇ ਵਾਲੇ ਨੇ। ਇੱਕ ਦਿਨ ਥੋੜੀ ਜਿਹੀ ਲੱਗਿਆ ਆਕੜ ਜੀ ਵਿਖਾਉਣ, ਆਪਣੀ ਹੰਕਾਰ ਹੰਗਤਾ ਚ ਬੋਲਦਾ ਹੈ ਮਹਾਂਪੁਰਖ ਛੱਡ ਕੇ, ਕਹਿੰਦੇ ਸਾਂਭ ਆਪਣਾ, ਸਾਨੂੰ ਤੇਰੀ ਜ਼ਮੀਨ ਦੀ ਲੋੜ ਨਹੀਂ, ਚੱਕ ਤੇਰਾ ਰਾੜਾ ਇੱਥੇ ਚਲੇ ਗਏ। ਫਿਰ ਸੰਗਤਾਂ ਨੇ ਬੇਨਤੀ ਕਰਕੇ ਦੁਬਾਰਾ ਲੈ ਕੇ ਆਉਂਦੇ ਸੀ, ਕਿਉਂਕਿ ਸਾਧੂ ਜਿੱਥੇ ਮਰਜ਼ੀ ਬਹਿ ਜਾਓ ਉੱਥੇ ਰੌਣਕਾਂ ਲਾ ਦੇਗਾ। ਜਿਹੜਾ ਸਾਧੂ ਜ਼ਮੀਨ ਨਾਲ ਹੀ ਚਿੰਬੜ ਕੇ ਬਹਿ ਗਿਆ ਉਹ ਸਾਧੂ ਕਾਹਦਾ ਹੋਇਆ, ਉਹ ਤੇ ਫਿਰ ਆਮ ਲੋਕਾਂ ਤੋਂ ਵੀ ਭੈੜਾ, ਉਹਨੂੰ ਸਾਧੂ ਕਿਹੜੇ ਪਾਸਿਓਂ ਕਹਿ ਦਿਆਂਗੇ ਆਪਾਂ। ਸਾਧੂ ਤੇ ਬਸ ਇੱਕੋ ਹੀ ਗੱਲ ਹਿਰਦੇ ਚ ਰੱਖੇ,
ਸਾਧੂ ਚੱਲ ਦੇ ਪੜੇ ਨਗਰੀ ਬਸ ਦੀ, ਚੱਲ ਦੇ ਪੜੇ ਨਗਰੀ ਬਸ ਦੀ,
ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ, ਉਹਨਾਂ ਨੂੰ ਕਾਹਦਾ ਫਿਕਰ, ਉਹਨਾਂ ਨੂੰ ਪਤਾ ਜਿੱਥੇ ਬਹਿ ਗਏ ਉੱਥੇ ਰੌਣਕਾਂ ਲੱਗ ਜਾਣੀ। ਸੰਤ ਬਾਬਾ ਈਸ਼ਰ ਸਿੰਘ ਹੋਣਾ ਨੇ ਉਸੇ ਸਮੇਂ ਆਪਣਾ ਭੋਰਾ ਲਓ ਮਹਾਂਪੁਰਸ਼ੋ ਅੱਜ ਤੋਂ ਤੁਹਾਡਾ ਹੋਇਆ। ਬਾਬਾ ਆਨੰਦ ਸਿੰਘ ਧਿਆਨ ਦਿਓ, ਦੁਸਹਿਰਾ ਬਾਗ ਵਾਲੇ ਮਹਾਂਪੁਰਸ਼ਾਂ ਨੂੰ ਕਹਿੰਦੇ ਲਓ ਜੀ ਭੋਰਾ ਤੁਹਾਡਾ ਅੱਜ ਤੋਂ ਮੇਰਾ ਨਹੀਂ। ਮਹਾਂਪੁਰਖ ਆ ਗਏ ਬਾਹਰ, ਜਦੋਂ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਬਾਹਰ ਆ ਗਏ ਨਾ, ਬਾਬਾ ਆਨੰਦ ਸਿੰਘ ਜੀ ਕਹਿੰਦੇ ਕਮਾਲ, ਇਹੋ ਜਿਹਾ ਤਿਆਗੀ ਸਾਧੂ ਕੋਈ ਕੱਖਾਂ ਦੀ ਛੱਪਰੀ ਛੱਡਣ ਨੂੰ ਤਿਆਰ ਨਹੀਂ। ਆਵਾਜ਼ ਦੇ ਦਿੱਤੀ ਠਹਿਰ ਜਾ, ਠਹਿਰ ਭੋਰਾ ਹੀ ਛੱਡਦਾ ਬੜਾ ਔਖਾ, ਕੋਈ ਦਸਵੰਧ ਕੱਢਦੇ ਰਹਿਣਾ ਚਾਹੀਦਾ। ਗੁਰਮੁਖੋ ਦਸਾਂ ਨੌਵਾਂ ਦੀ ਕਿਰਤ ਵਿੱਚੋਂ ਦਸਵੰਧ, ਜੇ ਇਹ ਹੈ ਕੰਮ ਔਖਾ, ਜੇ ਲੱਖ ਦੀ ਫਸਲ ਹੋਵੇ ਤੇ ਕਿਹੜਾ ਕਹਿੰਦਾ 10,000 ਦੇਣਾ, 10 ਲੱਖ ਦੀ ਵਾਲਾ ਲੱਖ ਰੁਪਈਆ ਦੇਣਾ ਵਿਰਲਾ ਹੁੰਦਾ ਦਸਵੰਧ ਦੇਣ ਵਾਲਾ। 10,000 ਤਨਖਾਹ, 1,000 ਰੁਪਈਆ ਸੇਵਾ ਚ ਪਾਉਣਾ, 1,000 ਰੁਪਈਆ ਸੇਵਾ ਦੇ ਵਿੱਚ ਹੁੰਦਾ ਕੋਈ ਵਿਰਲਾ। ਸਾਧ ਸੰਗਤ ਜੀ ਕਹਿੰਦੇ ਦੋ ਜਣੇ ਆਪਸ ਵਿੱਚ ਗੱਲਾਂ ਕਰਦੇ ਨੇ, ਦਸਵੰਧ ਦੇਣਾ ਭਾਈ ਇੱਧਰ ਧਿਆਨ ਦਿਓ ਜਰਾ, ਦਸਵੰਧ ਦੇ ਰਿਹਾ। ਹਾਂਜੀ ਹਾਂ ਮੈਂ ਤੇ ਬਹੁਤ ਸੇਵਾ ਕਰਦਾ। ਕਹਿੰਦੇ ਕਿਵੇਂ? ਆਪਣੇ ਦੋ ਦੋਸਤ ਬੈਠੇ ਗੱਲਾਂ ਕਰਦੇ ਨੇ ਰੱਬ ਦੀਆਂ। ਕਹਿੰਦੇ ਜੀ ਅਸੀਂ ਤੇ ਇੱਕ ਗੋਲ ਚੱਕਰ ਕੱਢ ਲੈਂਦੇ ਹਾਂ, ਜਦੋਂ ਤਨਖਾਹ ਆਉਂਦੀ ਹੈ ਗੋਲ ਚੱਕਰ ਕੱਢ ਕੇ ਤੇ ਉੱਪਰ ਵਗਾ ਕੇ ਪੈਸੇ ਸੁੱਟਦੇ ਹਾਂ, ਜਿੰਨੇ ਗੋਲ ਚੱਕਰ 'ਚ ਡਿੱਗ ਪੈਣ ਉਹ ਗੁਰੂ ਦੇ, ਜਿਹੜੇ ਬਾਹਰ ਡਿੱਗ ਪੈਣ ਉਹ ਸਾਡੇ। ਮੁੰਡਾ ਕੋਲ ਬੈਠਾ ਕਹਿੰਦੇ ਬਾਪੂ ਅੱਜ ਤੱਕ ਉਹਦੇ 'ਚ ਡਿੱਗਿਆ ਤੇ ਇੱਕ ਵੀ ਨਹੀਂ। ਦੋਵੇਂ ਦੋਸਤ ਗੱਲਾਂ ਕਰਦੇ ਨੇ, ਕਹਿੰਦੇ ਰੁਪਈਆ ਤੇ ਇੱਕ ਨਹੀਂ ਡਿੱਗਿਆ ਕਦੇ। ਕਹਿੰਦੇ ਆਪਾਂ ਤੇ ਸੁੱਟਣੇ ਅੱਗੇ ਰੱਬ ਦੇ ਭਾਗ, ਜਿਹੜੇ ਬਾਹਰ ਡਿੱਗ ਪੈਂਦੇ ਉਹ ਆਪਣੇ, ਜਿਹੜੇ ਵਿੱਚ ਡਿੱਗ ਪਏ ਉਹਦੇ। ਦੂਜਾ ਕਹਿੰਦਾ ਬਸ ਨਹੀਂ ਸਾਡਾ ਕੰਮ ਤੇ ਹੋਰ, ਅਸੀਂ ਗੋਲ ਚੱਕਰ ਤੇ ਨਹੀਂ ਕੱਢਦੇ, ਅਸੀਂ ਕੀ ਕਰਦੇ ਹਾਂ, ਅਸੀਂ ਤੇ ਉੱਪਰ ਸਿੱਟ ਦਿੰਦੇ ਹਾਂ, ਜਿਹੜੇ ਉੱਪਰ ਚਲੇ ਗਏ ਉਹ ਜਿਹੜੇ ਥੱਲੇ ਆ ਗਏ। ਇਹ ਕੰਮ ਆਪਣਾ ਹੈ, ਜਿਹੜਾ ਨੋਟ ਕਿਤੇ ਨਹੀਂ ਚੱਲਦਾ ਕਹਿੰਦੇ ਗੁਰਦੁਆਰੇ ਮੱਥਾ ਟੇਕਦੇ, ਗ੍ਰੰਥੀ ਲਾਈ ਜੂ ਵਿਚਾਰਾ ਬੈਠਾ ਚੇਪੀਆਂ, ਜਾਂ ਕਮੇਟੀ ਲਾਏਗੀ ਚੇਪੀਆਂ। ਸਾਧ ਸੰਗਤ ਜੀ ਇਹੀ ਹਾਲ ਹੈ, ਬੜਾ ਔਖਾ। ਧੰਨ ਵਨ ਧੰਨ ਅਰਪਣ ਕਰਨਾ ਕਿਤੇ ਸੁਖਾਲੀ ਗੱਲ। ਹੁਣ ਆਪਣਾ ਭੋਰਾ ਛੱਡ ਕੇ ਬਾਹਰ ਚਲੇ ਗਏ ਬਾਬਾ ਆਨੰਦ ਸਿੰਘ, ਕਹਿੰਦੇ ਧੰਨ ਨੇ ਮਹਾਂਪੁਰਖ, ਭੋਰਾ ਹੀ ਦੇ ਗਏ ਮੈਨੂੰ। ਕਹਿੰਦੇ ਅੱਜ ਤੋਂ ਤੁਹਾਡਾ ਹੋਇਆ, ਆਵਾਜ਼ ਦਿੱਤੀ ਕਹਿੰਦੇ ਠਹਿਰ ਜਾਓ, ਗੱਲ ਸੁਣੋ। ਮਹਾਂਪੁਰਸ਼ ਆ ਗਏ ਫਿਰ, ਹਾਂ ਮਹਾਰਾਜ ਹੁਕਮ ਕਰੋ। ਕਹਿੰਦੇ ਮੈਂ ਇਹਨਾਂ ਪਲੰਗਾਂ ਤੋਂ ਕੀ ਲੈਣਾ, ਮੈਨੂੰ ਇਸ ਆਸਣ ਦੀ ਲੋੜ ਨਹੀਂ, ਮੈਂ ਤੇ ਪਰਖ ਕਰਨੀ ਸੀ। ਅੱਜ ਪਤਾ ਲੱਗ ਗਿਆ ਇੰਨੀ ਨਿਮਰਤਾ। ਉਹ ਕਹਿੰਦੇ ਤੁਸੀਂ ਸਿਮਰਨ ਕਰਕੇ, ਆਪਣੀ ਮਿਹਨਤ ਕਰਕੇ, ਨਿਮਰਤਾ ਕਰਕੇ ਗੁਰੂ ਨਾਨਕ ਨੂੰ ਲੁੱਟ ਲਿਆ। ਜਿਨ੍ਹਾਂ ਨੇ ਗੁਰੂ ਨਾਨਕ ਨੂੰ ਲੁੱਟ ਲਿਆ ਉਹਨੂੰ ਦੁਨਿਆਵੀ ਖਜ਼ਾਨਿਆਂ ਦੀ ਲੋੜ ਨਹੀਂ, ਆਪਣੀ ਸਭ ਕੁਝ ਆ ਜਾਂਦਾ। ਜਿਹਨੇ ਗੁਰੂ ਨਾਨਕ ਨੂੰ ਲੁੱਟ ਲਿਆ, ਮਹਾਂਪੁਰਖ ਕਹਿਣ ਲੱਗੇ ਮੈਂ ਮੈਨੂੰ ਵੀ ਲੁੱਟ ਲਿਆ, ਤੂੰ ਅੱਜ ਇੱਕ ਫਕੀਰ ਨੂੰ ਵੀ ਲੁੱਟ ਲਿਆ, ਆਪਣੀ ਨਿਮਰਤਾ ਦੇ ਨਾਲ, ਨਿਮਰਤਾ ਦੇ ਹਥਿਆਰ ਨਾਲ ਲੁੱਟ ਲਿਆ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਕਮਾਈ, ਬੜਾ ਜਪ ਤਪ ਸੇਵਾ ਸਿਮਰਨ ਕਰਦਾ ਰਿਹਾ। ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਵਾਲੇ ਕਹਿਣ ਲੱਗੇ ਕਮਾਈ ਤੁਹਾਡੀ ਅੱਗੇ ਹੀ ਬਹੁਤ ਹੈ ਜਨਮਾਂ ਜਨਮਾਂਤਰਾਂ ਦੀ, ਪਰ ਮੈਂ ਵੀ ਆਪਣਾ ਜ਼ਿੰਦਗੀ ਦਾ ਕੀਤਾ ਜਪ ਤਪ ਜੋ ਕੁਝ ਵੀ ਕੀਤਾ ਹੈ ਅੱਜ ਤੋਂ ਤੁਹਾਡੀ ਝੋਲੀ ਚ। ਸਭ ਕੁਝ ਹੀ ਤੁਹਾਨੂੰ ਦਿੱਤਾ, ਕਿਉਂਕਿ ਨਿਮਰਤਾ ਗੁਰਮੁਖੋ ਐਸਾ ਗਹਿਣਾ ਹੈ ਜਿਹੜੀ ਹਰ ਇੱਕ ਨੂੰ ਮੋਹ ਲੈਂਦੀ ਹੈ, ਨਿਮਰਤਾ ਦਾ ਗਹਿਣਾ। ਸਾਧ ਸੰਗ ਜੀ, ਮਾਨ ਹੁੰਦਿਆਂ ਵੀ ਰਹਿਣਾ ਨਵਾਣੇ, ਸਾਧ ਸੰਗਤ ਇਹੋ ਹੀ ਗੁਰਮਤ ਹੈ। ਨਿਮਰਤਾ ਰੱਖਣੀ ਹਿਰਦੇ ਦੇ ਵਿੱਚ, ਸੱਚੇ ਪਾਤਸ਼ਾਹ ਸਭ ਤੁਹਾਡੀ ਵਡਿਆਈ ਹੈ, ਹੰਕਾਰ ਨਾ ਕਰਨਾ। ਹੁਣ ਅੰਮ੍ਰਿਤ ਛਕ ਲਿਆ ਨਹੀਂ ਕਿ ਅਸੀਂ ਬੜੇ ਅੰਮ੍ਰਿਤਧਾਰੀ, ਨਹੀਂ ਨਹੀਂ, ਬਸ ਕੋਈ ਗੱਲ ਨਹੀਂ, ਉਹਦੀ ਦਾਤ। ਕਈ ਵਾਰੀ ਐਸਾ ਹੁੰਦਾ ਬਹੁਤ ਅੰਮ੍ਰਿਤਧਾਰੀ ਨੇ ਅੰਮ੍ਰਿਤ ਛਕਿਆ ਮਹੀਨਾ ਕੁ ਪਹਿਲਾਂ, ਤੇ ਉਹ ਆ ਕੇ ਨਾਲ ਦੇ ਨੂੰ ਕਹੂਗਾ ਬਾਬਾ ਜੀ ਬਹੁਤ ਵਿਗੜਿਆ, ਬੜਾ ਖਰਾਬ ਬੰਦਾ, ਇਹਨੂੰ ਸੁਧਾਰੋ, ਅਜੇ ਮਹੀਨਾ ਹੀ ਹੋਇਆ ਖੁਦ ਅੰਮ੍ਰਿਤ ਛਕਿਆ। ਪਰ ਦੂਜੇ ਨੂੰ ਛੋਟਾ ਨਹੀਂ ਸਮਝਣਾ, ਕੋਈ ਗੱਲ ਨਹੀਂ, ਮਹਾਰਾਜ ਨੇ ਕਿਰਪਾ ਕਰਨੀ ਆ, ਪ੍ਰੇਮ ਨਾਲ ਸਮਝਾਓ। ਪ੍ਰੇਮ ਦਾ ਹਥਿਆਰ ਕੰਮ ਕਰਦਾ, ਪ੍ਰੇਮ ਦਾ। ਤਾਂ ਪਿੱਛੇ ਜੇ ਨਗਰ ਕੀਰਤਨ ਸੀ ਨਾ, ਤੇ ਨਗਰ ਕੀਰਤਨ ਵਿੱਚ ਬੜਾ ਆਨੰਦ ਬਣਿਆ। ਆਪ ਜੀ ਨੂੰ ਪਤਾ ਹੈ 3-4 ਲੱਖ ਦਾ ਇਕੱਠ ਸੀ, ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ। ਸਰਕਾਰੀ ਬੰਦੇ ਵੀ ਮੇਰੇ ਕੋਲ ਆਏ, ਮੈਨੂੰ ਕਹਿੰਦੇ ਬਾਬਾ ਜੀ, ਮੈਂ ਕਿਹਾ ਕੀ, ਕਹਿੰਦੇ ਡਰਦਾ, ਡਰ ਲੱਗਦਾ। ਮੈਂ ਕਿਹਾ ਕਾਹਦਾ, ਕਹਿੰਦੇ ਹੁਣ ਸਾਨੂੰ ਇਹ ਹੈ ਵੀ ਆਹ ਕਿਤੇ ਅੰਮ੍ਰਿਤ ਛਕਾ ਛਕਾ ਕੇ ਇੱਕ ਦਿਨ ਰੈਫਲਾਂ ਹੀ ਨਾ ਚੁਕਾ ਦਿਓ, ਦੂਜੇ ਪਾਸੇ ਮੂੰਹ ਨਾ ਹੋ ਜਾਏ ਇਹਨਾਂ ਦਾ। ਉਹ ਮੈਂ ਕਿਹਾ ਭਾਈ ਰੈਫਲ ਤਾਂ ਕਦੇ ਅਸੀਂ ਆਪ ਨਹੀਂ ਚੁੱਕੀ, ਕਿਸੇ ਨੂੰ ਵੀ ਚੁਕਾਉਣੀ ਹੈ, ਆਪਣੇ ਕੋਲ ਤੇ ਪਿਆਰ ਦਾ ਹਥਿਆਰ ਹੈ। ਸ੍ਰੀ
ਵਾਹਿਗੁਰੂ।
ਗੁਰਮੁਖੋ ਧਿਆਨ ਦਿਓ, ਰੈਫਲਾਂ ਨਾਲ ਛਕਾਇਆ ਅੰਮ੍ਰਿਤ ਬਹੁਤਾ ਚਿਰ ਨਹੀਂ ਰਹਿੰਦਾ, ਇਹ ਹੈ ਪਿਆਰ ਦਾ ਸੌਦਾ। ਨਿਮਰਤਾ ਨਾਲ ਤੇ ਪ੍ਰੇਮ ਨਾਲ, ਪ੍ਰੇਮ ਨਾਲ। ਜੇ ਪ੍ਰੇਮ ਦਾ ਹਥਿਆਰ ਜਿੱਥੇ ਕੰਮ ਕਰਦਾ ਹੈ ਉੱਥੇ ਦੂਜਾ ਹਥਿਆਰ ਕੰਮ ਨਹੀਂ ਕਰਦਾ, ਉੱਥੇ ਗੋਲੀ ਕੰਮ ਨਹੀਂ ਕਰਦੀ ਜਿੱਥੇ ਪਿਆਰ ਦੀ ਗੋਲੀ ਕੰਮ ਕਰਦੀ, ਪ੍ਰੇਮ ਦੀ ਗੋਲੀ। ਜਿਹੜਾ ਪ੍ਰੇਮ ਵਿੱਚ ਅੰਮ੍ਰਿਤ ਛਕੇਗਾ ਉਹ ਕਦੇ ਟੁੱਟ ਨਹੀਂ ਸਕਦਾ, ਜਿਹੜਾ ਧੱਕੇ ਨਾਲ ਛਕੇਗਾ ਉਹੀ ਹਾਲ ਤੁਹਾਡੇ ਸਾਹਮਣੇ ਹੈ, ਪ੍ਰਤੱਖ ਪ੍ਰਮਾਣ ਦੇਣਾ ਹੁਣ ਦਾ। ਮੈਂ ਖੁਦ ਵੇਖਿਆ ਉਹ ਸਮਾਂ, 10 ਕੁ ਸਾਲਾਂ ਦੀ ਗੱਲ ਹੈ, 94, 95, 96, 93 ਤੋਂ ਲੈ ਕੇ 4 ਕੁ ਸਾਲ, 11 ਬੰਦਿਆਂ ਤੋਂ ਵੱਧ ਬਰਾਤ ਨਹੀਂ। ਆ ਬੀਬੀਆਂ ਜਿਹੜੀਆਂ ਮਿਲਣੀ ਜਾਂਦੀਆਂ ਨੇ ਜਾਂਦੀਆਂ ਸੀ ਕਿਤੇ, ਇੱਕੋ ਗੱਡੀ ਜਾਣੀ ਬਸ, ਵੱਧ ਤੋਂ ਵੱਧ ਦੋ, ਇੱਕ ਚ ਲਾੜਾ ਲਾੜੀ, ਦੂਜੇ ਚ 8-10 ਬਰਾਤੀ ਹੁੰਦੇ ਸੀ ਬਸ। 11 ਜਣਿਆਂ ਨੇ ਜਾਣਾ ਤੇ ਵਿਆਹ ਹੋ ਗਿਆ, ਮਾਸ ਬੰਦ, ਸ਼ਰਾਬ ਬੰਦ, ਦਾਜ ਬੰਦ, ਸਭ ਕੁਝ ਬੰਦ, ਇੱਥੋਂ ਤੱਕ ਕਿ ਪਿੰਡ ਦੇ ਗੁਰਦੁਆਰਿਆਂ ਦੇ ਸਪੀਕਰ ਵੀ ਬੰਦ, ਠੇਕੇ ਬੰਦ, ਸ਼ਰਾਬਾਂ ਕੱਢਣੀਆਂ ਬੰਦ, ਸ਼ਰਾਬਾਂ ਪੀਣੀਆਂ ਬੰਦ। ਖਿਮਾ ਕਰਿਓ, ਪ੍ਰੇਮ ਨਾਲ ਮੰਨਣ ਵਾਲੇ ਆਪਾਂ ਵੀ ਨਹੀਂ, ਆਪਾਂ ਵੀ ਡਾਂਗਾਂ ਨਾਲ ਹੀ ਠੀਕ ਹੁੰਦੇ ਹਾਂ। ਸਤਨਾਮ
ਸ੍ਰੀ ਵਾਹਿਗੁਰੂ।
ਝੂਠ ਤੇ ਨਹੀਂ ਕੋਈ, ਬਿਲਕੁਲ ਸੱਚ ਹੈ। ਪ੍ਰੇਮ ਨਾਲ ਜਿੰਨਾ ਮਰਜ਼ੀ ਕਹਿ ਲਓ, ਸਾਡੇ ਉੱਥੇ ਰੱਤੋ ਕੇ ਪਿੰਡ ਨਾਲ ਹੀ ਉੱਥੇ ਮਿਲਣੀ ਚਲੀ ਗਈ, ਸਮਾਣ ਇਲਾਕੇ ਚੋਂ ਇੱਧਰੋਂ ਬਰਾਤ ਗਈ ਸੀ, ਬੀਬੀਆਂ ਉਹ ਵੀ ਚਲੀਆਂ ਗਈਆਂ ਮਿਲਣੀ, ਚੰਗਾ ਲਾਇਆ ਪਾਇਆ ਉਹਨਾਂ ਨੇ, ਅੱਗੋਂ ਗੁਰੂ ਕੇ ਲਾਲ ਮਿਲ ਪਏ 2-3। ਵੇਖਿਆ ਬੀਬੀਆਂ ਨੂੰ, ਕਹਿੰਦੇ ਗੱਲ ਸੁਣੋ, ਚਲੋ ਹੁਣ ਜਰਾ ਧਿਆਨ ਦਿਓ। ਉਹ ਬੀਬੀਆਂ ਗਈਆਂ, ਉਹ ਸਿੰਘ ਕਹਿੰਦੇ ਤੁਹਾਨੂੰ ਪਤਾ ਨੀ, ਅਖੇ ਜੀ ਕਾਹਦਾ ਮਿਲਣੀ ਬੰਦ ਕੀਤੀ ਹੋਈ ਹੈ, ਅਸੀਂ ਤੇ ਆ ਗਈਆਂ ਹੁਣ ਕੱਪੜੇ ਪਾਏ ਚੰਗੇ। ਕਹਿੰਦੇ ਗੋਹਾ ਸੁੱਟੋ ਇੱਥੇ, ਗੋਹਾ ਸਟਾਇਆ, ਨਾਲੇ ਫਿਰ ਸਾਰੇ ਕੱਪੜੇ ਲਿਬੜ ਗਏ। ਤੇ ਅੱਜ ਸਾਰੀਆਂ ਭੈਣਾਂ ਮਨਾਂ 'ਚ ਝਾਤੀ ਮਾਰ ਕੇ ਵੇਖੋ, ਭਰਾ ਦਾ ਵਿਆਹ ਹੋਵੇ, ਭਤੀਜੇ ਦਾ ਵਿਆਹ ਹੋਵੇ, ਬੰਦਿਆਂ ਨਾਲੋਂ ਵੱਧ ਬੀਬੀਆਂ ਜਾਣ ਲੱਗ ਪਈਆਂ, ਫਿਰ ਉਵੇਂ ਮਿਲਣੀਆਂ ਜਾਂਦੀਆਂ ਨੇ। ਗਿਆਰਾਂ ਬੰਦੇ ਬਰਾਤ ਦੇ ਹੋ ਗਏ ਸੀ, ਗਿਆਰਾਂ ਗਿਆਰਾਂ ਸੌ ਜਾਂਦੇ ਨੇ, ਪੈਲਸ ਭਰੇ ਪਏ ਨੇ, ਕਿੱਧਰ ਗਏ? ਕਾਰਨ ਕੀ ਬਣਿਆ? ਸਾਧ ਸੰਗਤ ਜੀ, ਅਸੀਂ ਲੋਕ ਪ੍ਰੇਮ ਨਾਲ ਮੰਨਣ ਵਾਲੇ ਨੀ, ਫਰਕ ਪਿਆ, ਅੱਜ ਫਿਰ ਉਹੀ ਹੈ। ਅੱਜ ਉਹੋ ਜੀ ਲਹਿਰ ਚੱਲੇ, ਫਿਰ ਉਹੀ ਹਾਲ ਬਣ ਜਾਣਾ। ਪਰ ਅਸਲੀ ਗੱਲ ਕੀ ਹੈ? ਲੈਂਟਰ ਹੋਵੇ, ਸਰੀਆ ਹੋਵੇ, ਸਮਿੰਟ ਵਧੀਆ ਹੋਵੇ, ਸਰੀਆ ਵਧੀਆ ਹੋਵੇ, ਸਭ ਕੁਝ ਪਾਓ, ਬਜਰੀ ਵੀ ਪਾਓ, ਪਰ ਜ਼ਰੂਰੀ ਹੈ ਉਹ ਲੈਂਟਰ ਨੂੰ ਪਾਣੀ ਦੇਣਾ। ਜੇ ਪਾਣੀ ਨਾ ਦਿਓ ਤੇ ਤੁਹਾਡੇ ਲੈਂਟਰ ਨੇ ਇੱਕ ਸਾਲ ਵੀ ਨਹੀਂ ਕੱਢਣਾ। ਤੇ ਜੇ ਸਮਿੰਟ ਸਰੀਆ ਸਭ ਕੁਝ ਵਧੀਆ ਹੈ ਤੇ ਨਾਲ ਪਾਣੀ ਪਾ ਦਿਓ, ਉਹਦੀ ਮਨਿਆਦ 100 ਸਾਲ ਬਣ ਜਾਏਗੀ। ਇਸੇ ਤਰ੍ਹਾਂ ਜਿੱਥੇ ਸਭ ਕੁਝ ਹੋਵੇ ਉੱਥੇ ਨਾਲ ਪ੍ਰੇਮ, ਪ੍ਰੇਮ ਨਾਲ ਜਿਹੜਾ ਰਾਹ ਤੁਰਦਾ, ਪ੍ਰੇਮ ਦੀ ਜਿਹੜੀ ਲਹਿਰ ਹੈ ਇਹ ਸਭ ਤੋਂ ਵਧੀਆ, ਇਹਦੇ ਨਾਲ ਕੋਈ ਰਲ ਨਹੀਂ ਸਕਦਾ। ਸੋ ਆਓ ਆਪ ਜੀ ਦੇ ਚਰਨਾਂ 'ਚ ਬੇਨਤੀ, ਆਪਣੇ ਕੋਲ ਤੇ ਪਿਆਰ ਦਾ ਹਥਿਆਰ ਹੈ, ਮੈਂ ਅੱਜ ਵੀ ਬੇਨਤੀਆਂ ਕਰਦਾ ਹੈ, ਪਹਿਲਾਂ ਵੀ ਕਰਦਾ ਸੀ, ਕਰਦਾ ਹੀ ਰਹਿਣਾ ਹੈ। ਚਲੋ 100, 200, 400, 500 ਇੰਨਾ ਕੁ ਝਾੜ ਨਿਕਲ ਜਾਂਦਾ, ਬੜੀ ਖੁਸ਼ੀ ਹੁੰਦੀ ਹੈ। ਆਪਣੇ ਇਲਾਕੇ 'ਚ ਸੌਂਦੇ ਵਾਲ ਵੀ ਦੀਵਾਨ ਦਿੱਤੇ ਨੇ, ਸ਼ਾਇਦ ਉਹ ਤੇ ਲੇਟ ਨੇ ਕਾਫੀ, ਦਸੰਬਰ ਵਿੱਚ ਹੋਣਗੇ। ਰਾਈ ਮਾਜਰੇ ਦੀਵਾਨ ਨੇ, ਵੜੈਚਾ ਪੱਤੀ ਵੀ 2 ਦੀਵਾਨ ਦਿੱਤੇ ਨੇ, ਫਿਰ ਸ਼ਹਿਰ ਸਵਾਣੇ ਵੀ ਹੁਣ ਆਪਾਂ 5 ਦੀਵਾਨ ਰੱਖਣੇ ਨੇ। ਸਤਿਗੁਰ ਮਿਹਰ ਕਰਨ, ਨਰਵੈਰ ਖਾਲਸਾ ਦਾਲ ਉੱਥੇ ਸਵਾਣੇ ਹੁਣ ਬਣ ਰਹੇ ਹੈ, ਸਾਰੇ ਕਿਤੇ ਬਣੇ, ਕਲਕੱਤੇ ਵੀ, ਦਿੱਲੀ ਵੀ, ਪਟਿਆਲੇ ਵੀ, ਅੰਬਾਲੇ ਵੀ, ਰਾਜਪੁਰੇ ਵੀ, ਨਾਭੇ ਵੀ, ਗੋਬਿੰਦਗੜ੍ਹ ਵੀ, ਮਲੇਰਕੋਟਲੇ ਵੀ, ਸਭ ਥਾਵਾਂ ਤੇ ਨਿਰਵੈਰ ਖਾਲਸਾ ਦਲ ਬਣੇ ਨੇ, ਜਿਹਦੇ ਵਿੱਚ 50-50 ਮੈਂਬਰ ਹੁੰਦੇ ਨੇ। ਤੇ ਆਪਣੇ ਸਮਾਣੇ 'ਚ ਸਭ ਤੋਂ ਪਹਿਲਾਂ ਦੀਵਾਨ ਲੱਗਦੇ ਰਹੇ, ਇੱਥੇ ਜੇ ਬਣਿਆ ਨੇ, ਤੇ ਹੁਣ ਉਦਮ ਕਰ ਰਹੇ ਨੇ ਨੌਜਵਾਨ ਇਕੱਠੇ ਹੋ ਕੇ ਸਾਰੇ, ਤੇ ਦਲ ਬਣਾ ਕੇ ਫਿਰ ਉਹਨਾਂ ਨੂੰ 4-5 ਦੀਵਾਨ ਦੇਵਾਂਗੇ, ਇੱਕ ਜਗ੍ਹਾ ਤੇ ਸਾਂਝੀ ਜੀ ਜਗ੍ਹਾ ਤੇ ਲੱਗਣਗੇ 5-4 ਦੀਵਾਨ ਰਾਤ ਦੇ, ਫਿਰ ਅੰਮ੍ਰਿਤ ਸੰਚਾਰ ਹੋਵੇ। ਇਲਾਕੇ 'ਚ ਦੀਵਾਨ ਨਹੀਂ ਆਏ, ਮੈਨੂੰ ਖੁਦ ਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਜਿਵੇਂ ਪਾਣੀ ਨਹੀਂ ਮਿਲ ਰਿਹਾ। ਕਈ ਪ੍ਰੇਮੀ ਤੇ ਬੜਾ ਰੋਸ ਕਰਦੇ ਨੇ ਜਾ ਕੇ ਮੇਰੇ ਕੋਲ, ਕਈ ਤੇ ਲੜਨ ਵੀ ਪੈਂਦੇ ਨੇ, ਸਾਡੇ ਸਮਾਣੇ ਨੂੰ ਛੱਡ ਗਏ ਜੀ, ਤੁਸੀਂ ਸਾਨੂੰ ਛੱਡ ਗਏ। ਕਈ ਕਹਿਣਗੇ ਤੁਸੀਂ ਵੱਡੇ ਹੋ ਗਏ ਹੁਣ ਸਾਡੇ ਘਰ ਨਹੀਂ ਆਉਂਦੇ, ਕਈ ਇਸ ਤਰ੍ਹਾਂ ਵੀ ਬੋਲਦੇ ਜਾ ਕੇ। ਮੈਂ ਕਿਹਾ ਵੀ ਵੱਡਿਆਂ ਵਾਲੀ ਗੱਲ ਤੇ ਨਹੀਂ, ਸਮਾਂ ਘੱਟ ਗਿਆ, ਵੱਡੇ ਨਾਲ ਤਾਂ ਮਤਲਬ ਕੋਈ ਨਹੀਂ ਜੇ ਸਮਾਂ ਹੀ ਨਾ ਮਿਲੇ। ਬਾਕੀ ਤੁਹਾਨੂੰ ਵੀ ਇਹ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਾਰਿਆਂ ਇਲਾਕਿਆਂ ਵਿੱਚ ਪ੍ਰਚਾਰ ਹੋਣਾ ਚਾਹੀਦਾ। ਸਮਾਣੇ ਇਲਾਕੇ ਬੜੇ ਦੀਵਾਨ ਲੱਗੇ ਨੇ, ਲੱਗ ਵੀ ਰਹੇ ਨੇ, ਲੱਗਦੇ ਰਹਿਣਗੇ, ਪਰ ਚਲੋ ਸਾਰਿਆਂ ਇਲਾਕਿਆਂ ਵਿੱਚ ਲੋੜ ਹੈ, ਇਸ ਕਰਕੇ ਮੈਨੂੰ ਜਿੱਥੇ ਸੰਗਤ ਆਵਾਜ਼ ਮਾਰੇ ਜਾਣਾ ਪੈਂਦਾ। ਸੋ ਸੂਲਰ ਘਨੌਰ ਦੀਵਾਨ ਚੱਲ ਰਹੇ ਨੇ, ਜਾ ਕੇ ਵੇਖਿਓ, ਬਹੁਤ ਵੱਡਾ ਉਪਰਾਲਾ ਕੀਤਾ। ਜਿੱਥੇ ਕਿਤੇ ਵੀ ਸਮਾਗਮ ਹੁੰਦੇ ਨੇ, ਕਲਕੱਤੇ ਦਾਸ ਗਿਆ ਸੀ ਉਦੋਂ ਮੈਨੂੰ ਕਹਿੰਦੇ ਜੀ ਇੱਥੇ 50 ਤੋਂ ਵੱਧ ਅੱਜ ਤੱਕ ਕਦੇ ਅੰਮ੍ਰਿਤ ਸੰਚਾਰ ਨਹੀਂ ਹੋਇਆ। 10, 20, 30, 40, 50 ਜਦੋਂ ਦੀਵਾਨ ਲੱਗੇ 125 ਹੋ ਗਿਆ ਪਹਿਲਾਂ, ਫਿਰ ਕਕਾਰ ਮੰਗਾਏ ਦਿੱਲੀ ਤੋਂ 150-200 ਬੰਦੇ ਦੇ, ਜਦੋਂ ਅੰਮ੍ਰਿਤ ਛਕਾਉਣ ਲੱਗੇ ਫਿਰ ਘੱਟ ਗਏ, ਫਿਰ ਜਿਨ੍ਹਾਂ ਨੇ 2-2 ਪਾਈਆਂ ਸੀ ਉਹਨਾਂ ਨੇ 1-1 ਸ੍ਰੀ ਸਾਹਿਬਾਂ ਲਾਹ ਕੇ ਦਿੱਤੀਆਂ, ਤੇ 300 ਤੋਂ ਵੱਧ ਅੰਮ੍ਰਿਤ ਛਕ ਲਿਆ, ਫਿਰ ਵੀ ਰਹਿ ਗਏ ਅੰਮ੍ਰਿਤ ਛਕਣ ਵਾਲੇ। ਪਹਿਲੀ ਦਫਾ ਸਾਧ ਸੰਗਤ ਜੀ ਉਸ ਇਲਾਕੇ ਦੇ ਵਿੱਚ, ਬੰਗਾਲ ਦੇ ਵਿੱਚ, ਇਹ ਪਹਿਲੀ ਦਫਾ ਅੰਮ੍ਰਿਤ ਸੰਚਾਰ ਏਡਾ ਵੱਡਾ ਹੋਇਆ। ਬਾਕੀ ਦਿੱਲੀ ਵਿੱਚ ਵੀ ਹੋਰ ਜਿੱਥੇ ਜਿੱਥੇ ਸਮਾਗਮ ਹੁੰਦੇ ਨੇ, ਅੱਜ ਵੀ ਦਿੱਲੀ ਤੋਂ ਬੱਸ ਆਈ ਹੋਈ ਹੈ ਇੱਥੇ ਸੰਗਤ ਦੀ ਭਰ ਕੇ, ਤੇ ਵਿੱਚ ਹੀ ਪ੍ਰੇਮੀ ਬੈਠੇ ਨੇ, ਬੀਬੀਆਂ, ਵੀਰ ਭਰਾ। ਹੁਣ ਕਈ ਇੱਥੋਂ 10 ਕਿਲੋਮੀਟਰ ਤੋਂ ਨਹੀਂ ਆ ਸਕਦੇ, ਕਈ ਇੱਥੋਂ ਕਿਲੋਮੀਟਰ ਤੋਂ ਵੀ ਇੱਥੇ ਨਹੀਂ ਆ, ਕਈ ਇੱਥੇ ਪਿੰਡ 'ਚ ਹੀ ਫਿਰਦੇ ਹੋਣਗੇ, ਉਹ ਵੀ ਨਹੀਂ ਆ ਸਕਦੇ। ਪਰ ਗੁਰਮੁਖੋ ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਹੈ, ਇੱਥੋਂ ਦਿੱਲੀ 300 ਕਿਲੋਮੀਟਰ ਪੈਂਦੀ, ਹਿਸਾਬ ਲਾ ਲਓ ਤੇ ਕਿੱਡੀ ਦੂਰ, ਕਿੰਨਾ ਲੰਮਾ ਪੈਂਡਾ ਤੈਅ ਕਰਕੇ ਆਏ ਨੇ, ਕਿਉਂਕਿ ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹਨਾਂ ਨੇ ਕਿਲੋਮੀਟਰ ਥੋੜ੍ਹਾ ਗਿਣਨੇ ਨੇ। ਹੁਸ਼ਿਆਰਪੁਰ ਤੋਂ ਆਈ ਹੈ ਸੰਗਤ, ਟਾਂਡਾ ਰਾਮ ਸਹਾਇ ਪਿੰਡ ਉੱਥੋਂ ਵੀ ਆਏ ਹੋਏ ਨੇ, ਹੁਸ਼ਿਆਰਪੁਰ ਤੋਂ, ਤੇ ਪਠਾਨਕੋਟ ਦੇ ਵਿਚਾਲੇ ਪੈਂਦਾ ਮੁਕੇਰੀਆਂ, ਉਹਦੇ ਨਾਲ ਪਿੰਡ ਉੱਥੋਂ ਵੀ ਸੰਗਤ ਬੈਠੀ। ਸੋ ਸਾਧ ਸੰਗਤ ਜੀ, ਜਿਨ੍ਹਾਂ ਦੇ ਅੰਦਰ ਪਿਆਰ ਹੈ ਉਸ ਕਿਲੋਮੀਟਰ ਨਹੀਂ ਗਿਣਦੇ, ਕਿਤੇ ਸਫ਼ਰ ਨਹੀਂ ਉਹ ਗਿਣਦੇ ਨਹੀਂ, ਉਹਨਾਂ ਨੇ ਤੇ ਜਾਣਾ ਹੀ ਜਾਣਾ। ਜਿਨ੍ਹਾਂ ਨੇ ਸੁਭਾਅ ਬਣਾਇਆ, ਸਤਿਗੁਰ ਮਿਹਰ ਕਰ ਦੇਣ, ਬਖਸ਼ਿਸ਼ ਕਰ ਦੇਣ, ਸਾਡਾ ਵੀ ਸੁਭਾਅ ਬਣ ਜਾਵੇ। यही बेनतियां रोज करते रहना। एक बेनती मैं पहला जरूरी कर दिया क्योंकि समाप्ति तो पहला पहला कई होंगे ने बेनती कर तो पहला पहला निकल जाते पता भी हूँ कहे समाप्ति तो पहला नहीं जाना अरदास तो हुक्मनामे तो पहला जाना नहीं किसी ने वह बेशक जाए जिदा सतगुरां नाल प्रेम नहीं रौनक मेले वेखण आया पर जिदा सतगुरां नाल प्यार है जिन्ना चिर महाराज नहीं जाते उन्ना चिर उठ के नहीं जाना किसी ने
ओ जे साहिब सो मेल मेला हो
बैठन की कृपालता करो सतसंग जी वह बीबी इतने बैठी सी उन्हें वाल खोल ले सिर लग गई घुमा सतसंग ध्यान दो वाल घुमा रही से सेवादार बहर लैके फड़ के वेखन वाली कि गल है बैठन की कृपालता करो भैणा भी बेनती है इना सुन दे सुनिया तुर कि असर क्यों नहीं करते पले क्यों नहीं बनते एकाग्रता बनाओ सतगुरां ने मेहर की लाहा लैन आई दा मर दे चरणा दे विच हाजरी लवाउण वास्ते हर तरह दे हुंदे ने कई बार सुभा बनिया हुंदा सियाणियां दे आम चक्करां दे विच कई लोग पै जांदे ने इहो जे वहमां च पै जांदे चलो हुण आपां इधर नहीं जाना पढ़ो समाप्ति का समा है अरदास हुक्मनामे सुन के फिर सारिया ने आपो अपने घरां नूं चाले पाउणे ने जिन्ना चिर सतगुरु नहीं जांदे उन्ना चिर किसी ने भी जान की खेचला नहीं करनी महाराज अगे अगे जाएंगे सारिया संगतां ने बाद च आपो अपने घरां नूं चाले पाउणे ने यह बेनती आप जी के चरणों में है सो रात के दीवान सूलर घनौर चलते उत्थे अज दूजा दीवान है कल अमर का बाटा तैयार होगा संगरांद है 15 मई की 15 मई की संगरांद है तो संगत के चरणों में बेनती है जिन्हें जिन्हें ने जिन्हों का मन मनिया होवे अमृत छकन वास्ते 15 मई गुरुद्वारा परमेश्वर द्वार साहब जाके अमृत छक सकते हैं गुरु के जहाजे चढ़ सकते हैं बाकी जेठ के महीने मरौड़ी पिंड भी दीवान ने दो वो डेट मैनू याद नहीं दो दीवान ने मरौड़ी उत्थे भी आप जी पहुंचने की कृपालता करो सारी संगत ने संगरांद के दिहाड़े ते पहुंचना है सारिया ने लाहा लैना है थोड़ो प्यार नाल आनंद साहब फिर अरदास फिर हुक्मनामे फिर महाराज जी जाणगे फिर सब ने जाना है सतगुरां तो पहला जाण की कोई खेचला ना करे ये तुहाडे चरणां च जरूरी बेनती है संगत का धन्नवाद इलाके दीआं संगतां दा प्रबंधकां दा अमृत छकण वालिआं दा बाबा राजा राज सिंह जी आए ने धन्नवाद है तरना दल वाले बाबा अरूड़ सिंह जी कार सेवा वाले आए ने धन्नवाद जी आया नूं सब नूं ਬਾਬਾ ਬਲਵੀਰ ਸਿੰਘ ਜੀ ਵੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਸਰਬ ਸੰਗਤਾਂ ਦਾ ਧੰਨਵਾਦ ਪੜੋ ਪਿਆਰ ਨਾਲ ਆਨੰਦ ਸਾਹਿਬ ਫਿਰ ਅਰਦਾਸ ਜੁੜਨਾ ਹੈ ਹੁਕਮਨਾਮੇ ਸੁਣ ਕੇ ਮਹਾਰਾਜ ਜਾਣਗੇ ਫਿਰ ਜਾਣਾ ਪਹਿਲਾਂ ਨਹੀਂ ਜਾਣਾ ਬਾਕੀ ਭੇਟਾ ਦੇਣ ਵਾਲਿਆਂ ਨੂੰ ਬੇਨਤੀ ਹੈ ਇੱਥੇ ਮੱਥਾ ਨਹੀਂ ਟੇਕਣਾ ਧਿਆਨ ਨਾਲ ਸੁਣ ਲਓ ਜਿਹੜੇ ਕੀਰਤਨ ਭੇਟਾ ਦਿੰਦੇ ਹੋ ਚੱਲ ਰਹੀਆਂ ਸੇਵਾਵਾਂ ਵਿੱਚ ਹਿੱਸਾ ਪਾਉਂਦੇ ਹੋ ਇੱਥੇ ਮੱਥਾ ਨਾ ਟੇਕਿਆ ਕਰੋ ਮੱਥਾ ਮਹਾਰਾਜ ਦੇ ਚਰਨਾਂ 'ਚ ਟੇਕੀਦਾ ਥਾਂ ਥਾਂ 'ਤੇ ਸਿਰ ਨਹੀਂ ਝੁਕਾਈਦਾ ਸਾਰੇ ਪੜ੍ਹਿਓ ਭਾਈ
ਰਾਮ ਕਲੀ ਮਹੱਲਾ ਤੀਜਾ ਅਨਕ ਇੱਕ ਓੰਕਾਰ